ਗੁਰੂ ਘਰ ਦੀ ਭਾਉ ਭਗਤੀ। ਗੁਰੂ ਘਰ ਦੇ ਨਾਮ ਅਭਿਆਸੀ ਸਿੱਖ ਸੰਤ ਭਗਤ ਜਨ ਸੋ ਹਨ ਜੋ ਗੁਰੂ ਕਾ ਸ਼ਬਦ ਗੁਰਮੰਤਰ ਲੈ ਕੇ ਇਸੇ ਗੁਰਮੰਤਰ ਰੂਪੀ ਨਾਮ ਦੇ ਸਿਮਰਨ ਵਿੱਚ ਜੁਟ ਜਾਂਦੇ ਹਨ। ਐਸੇ ਨਾਮ ਸਿਮਰਨ ਨਾਲ ਸਵਾਰੇ ਸ਼ਿੰਗਾਰੇ ਨਾਮ ਕੰਠ ਉਰਧਾਰੜੇ ਗੁਰ ਭਗਤ ਜਨ ਹੀ ਸੱਚੀ ਸਤ ਸੰਗਤ ਰੂਪੀ ਸੱਚੇ ਗੁਰਦਰਬਾਰ ਵਿੱਚ ਗੁਣ ਗਾਉਂਦੇ ਸੋਹਦੇ ਹਨ। ਇਸ ਬਿਦ ਗੁਰ ਭਗਤੀ ਕਮਾਉਂਦੇ ਹੋਏ ਉਹ ਦਿਨ ਰਾਤੀ ਸਦਾ ਆਨੰਦ ਮਗਨ ਰਹਿੰਦੇ ਹਨ। ਓੜਕ ਗੁਰ ਗੁੰਫਾਏ ਗੁਣ ਕਹਿੰਦੇ ਕਹਿੰਦੇ ਗੁਣੀ ਅਕਾਲ ਗੋਬਿੰਦ ਗੋਪਾਲ ਦੇ ਜੋਤੀ ਸਰੂਪ ਵਿਖੇ ਸਮਾ ਲੀਨ ਹੋ ਜਾਂਦੇ ਹਨ। ਪੁਨਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਗੁਰ ਇਵ ਹਰ ਹਰ ਨਾਮ ਧਿਆਈ। ਧਨਾਸਰੀ ਮਹਿਲਾ ਚੌਥਾ। ਹਰੀ ਪਰਮਾਤਮਾ ਦੇ ਪਾਉਣ ਲੈਣ ਦਾ ਜੁਗਤ ਮਾਰਗ ਗੁਰ ਭਗਤ ਸੰਪਨ ਗੁਣ ਕਹਿ ਕਹਿ ਨਾਮ ਅਭਿਆਸ ਅੰਦਰ ਆਰੂੜ ਹੋਣਾ ਹੈ। ਗੁਰਮਤ ਅਨੁਸਾਰ ਗੁਣ ਕਹਿ ਕਹਿ ਅਤੇ ਗੁਣ ਗਾਏ ਗਾਏ ਹੀ ਗੁਣਾਂ ਦਾ ਰੂਪ ਹੋ ਜਾਈਦਾ ਹੈ ਅਤੇ ਗੁਣੀ ਵਿੱਚ ਸਮਾਈਦਾ ਹੈ। ਇਨ੍ਹਾਂ ਕਹੇ ਉਚਾਰੇ ਅਤੇ ਗਾਵੇ ਗੁਣਾਂ ਦੁਆਰਾ ਨਿਰਾ ਗੁਣੀ ਵਿੱਚ ਸਮਾਈਦਾ ਹੀ ਨਹੀਂ ਬਲਕਿ ਸਭ ਘਟਾਂ ਪਟਾਂ ਵਿੱਚ ਗੁਪਤ ਵਰਤ ਰਹੇ ਅਲੱਖ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਗਟ ਪਹਾਰੇ ਲੱਖ ਲਈਦਾ ਹੈ। ਐਸੇ ਹਨ ਇਹ ਗੁਰਬਾਣੀ ਰੂਪੀ ਪਾਰਸ ਕਲਾ ਵਾਲੇ ਅੰਮ੍ਰਿਤ ਗੁਣ। ਇਹ ਅੰਮ੍ਰਿਤ ਪਾਰਸ ਭੂਤੀ ਗੁਣ ਵੀ ਸਤਿਗੁਰ ਦੁਆਰੇ ਧੁਰ ਗੁਪਤ ਅਗੰਮੋ ਪ੍ਰਗਟ ਹੋਏ ਹਨ। ਇਹ ਧੁਰ ਕੀ ਆਈ ਬਾਣੀ ਵਾਲੇ ਗੁਪਤੋਂ ਪ੍ਰਗਟ ਹੋਏ ਅਗੰਮੀ ਗੁਣ ਹੀ ਗੁਪਤ ਗੁਣੀ ਨੂੰ ਪ੍ਰਗਟ ਕਰਨ ਹਿਤ ਸਮਰੱਥ ਹਨ। ਪਰੰਤੂ ਗੁਰੂ ਵਰੋ ਸਾਏ ਗੁਰਮੁਖ ਜਨ ਹੀ ਇਨ੍ਹਾਂ ਧੁਰੋਂ ਆਏ ਅੰਮ੍ਰਿਤ ਗੁਣਾਂ ਦੀ ਕਮਾਈ ਕਰ ਕਰ ਇਨ੍ਹਾਂ ਗੁਣਾਂ ਨੂੰ ਗੁਰਮਤ ਦਰਸਾਈਆਂ ਜੁਗਤਾਂ ਦੁਆਰਾ ਰਰ ਰਰ ਗੁਣ ਕਮਾਈਆਂ ਦੇ ਤੁਫੈਲ ਗੁਪਤ ਗੁਣੀ ਨੂੰ ਗੁਪਤੋਂ ਪ੍ਰਗਟ ਕਰ ਸਕਦੇ ਹਨ। ਹੋਰ ਕੋਈ ਨਹੀਂ। ਗੁਰਵਾਕ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਹੇ ਸਮਾਇਆ। ਰਾਮ ਕਲੀ ਕੀ ਵਾਰ ਮਹਿਲਾ ਤੀਜਾ। ਸੋ ਗੁਰਮੁਖ ਜਨ ਨੂੰ ਐਸੀ ਹੀ ਵਿਸ਼ੇਸ਼ਤਾ ਪ੍ਰਾਪਤ ਹੈ। ਗੁਰੂ ਦੇ ਸਨਮੁਖ ਸਿੱਖ ਸੱਜਣ ਨੂੰ ਹੀ ਸਤਿਗੁਰੂ ਓਟ ਪਰਾਇਣ ਹੋਏ ਕੈ ਗੁਪਤ ਗੁਣੀ ਨੂੰ ਗੁਪਤੋਂ ਪ੍ਰਗਟ ਕਰਨ ਵਾਲੀ ਭਾਉ ਭਗਤੀ ਪ੍ਰਾਪਤ ਹੋ ਸਕਦੀ ਹੈ। ਨਿਗੁਰੇ ਆਦਮੀ ਬੇਮੁਖਾਂ ਅਤੇ ਅਨਮਤੀ ਮਨਮੁਖੀਆਂ ਨੂੰ ਇਹ ਬਿਧ ਪ੍ਰਾਪਤ ਨਹੀਂ ਹੋ ਸਕਦੀ ਯਥਾ ਗੁਰਵਾਕ। ਮਨਮੁਖ ਭਗਤ ਕਰੈ ਬਿਨ ਸਤਗੁਰ ਵਿਣ ਸਤਗੁਰ ਭਗਤ ਨ ਹੋਈ ਰਾਮ। ਹੋਮੈ ਮਾਇਆ ਰੋਗ ਵਿਆਪੈ ਮਰ ਜਨਮੈ ਦੁਖ ਹੋਈ ਰਾਮ। ਸੂਹੀ ਮਹਲਾ ਤੀਜਾ। ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ। ਸੂਹੀ ਮਹਲਾ ਤੀਜਾ। ਤਥਾ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਗੁਰ ਸੇਵੇ ਸਦਾ ਸੁਖ ਪਾਏ ਹੋਮੈ ਸ਼ਬਦ ਸਮਾਣੀ। ਬਿਨ ਗੁਰ ਸਾਚੇ ਭਗਤ ਨ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰੈ ਸਦਾ ਦੁਖ ਪਾਵੈ ਡੂਬ ਮੂਏ ਵਿਣ ਪਾਣੀ। ਸਤਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਕ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਇ ਨਾ ਬੂਜੈ ਗੁਰਮਤ ਹਿਰਦੈ ਸਮਾਈ। ਗੁਰਮੁਖ ਹੋਵੇ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ। ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ। ਨਾਨਕ ਨਾਮ ਸੰਭਾਲੈ ਸੇ ਜਨ ਸੋਹਨ ਦਰ ਸਾਚੈ ਪਤ ਪਾਈ। ਸੋਰਠ ਮਹਿਲਾ ਤੀਜਾ। ਇਸ ਗੁਰਵਾਕ ਨੇ ਸਾਫ ਚਾਨਣ ਕਰ ਦਿੱਤਾ ਹੈ ਕਿ ਸੱਚੀ ਭਗਤੀ ਸਤਿਗੁਰ ਪ੍ਰਾਇਣ ਹੋਇਆ ਹੀ ਹੋ ਸਕਦੀ ਹੈ ਅਤੇ ਸੱਚੀ ਭਗਤੀ ਵਾਲਿਆਂ ਦੀ ਇਹੋ ਸੱਚੀ ਨਿਸ਼ਾਨੀ ਹੈ ਕਿ ਉਨ੍ਹਾਂ ਦੇ ਮਨ ਤਨ ਮੁਖ ਹੀਰੇ ਅੰਦਰ ਸੱਚੇ ਸਤਿਗੁਰੂ ਦੁਆਰਾ ਧੁਰੋਂ ਆਈ ਗੁਰਮੰਤਰ ਗੁਰਬਾਣੀ ਦਾ ਭਜਨ ਅਭਿਆਸੀ ਨਿਵਾਸ ਹੁੰਦਾ ਹੈ ਅਤੇ ਜਿਸ ਗੁਰਮੁਖ ਗੁਰਸਿੱਖ ਦੇ ਅੰਤਰ ਇਸ ਭਜਨ ਅਭਿਆਸੀ ਸੱਚੀ ਬਾਣੀ ਦਾ ਨਿਵਾਸ ਹੁੰਦਾ ਹੈ ਉਹ ਸਤਿਗੁਰ ਦਾ ਸੱਚਾ ਸੇਵਕ ਹੈ। ਉਹੀ ਸਤਿਗੁਰੂ ਦੇ ਦ੍ਰਿੜਾਏ ਸੱਚੇ ਸ਼ਬਦ ਗੁਰਮੰਤਰ ਦੀ ਅਭਿਆਸ ਕਮਾਈ ਰੂਪੀ ਸੇਵਾ ਕਰਦਾ ਹੈ। ਗੁਰ ਕੀ ਸੇਵਾ ਗੁਰ ਭਗਤ ਹੈ ਦੇ ਗੁਰਵਾਕ ਅਨੁਸਾਰ ਇਸ ਸ਼ਬਦ ਗੁਰਮੰਤਰ ਦੀ ਕਮਾਈ ਦੀ ਪਾਰਸ ਕਲਾ ਦੇ ਤੁਫੈਲ ਉਸ ਦੀ ਹਉਮੈ ਦਾ ਬਿਨਾਸ ਹੋ ਜਾਂਦਾ ਹੈ। ਗੁਰਮਤ ਨਾਮ ਅਭਿਆਸ ਕਮਾਈ ਕਰਦਿਆਂ ਉਸ ਦੀ ਹਉਮੈ ਦਾ ਉੱਕਾ ਹੀ ਅਭਾਵ ਹੋ ਜਾਂਦਾ ਹੈ। ਸੱਚਮੁੱਚ ਉਸ ਦੀ ਹਉਮੈ ਸ਼ਬਦ ਗੁਰਮੰਤਰ ਵਿਖੇ ਹੀ ਸਮਾ ਜਾਂਦੀ ਹੈ। ਇਸ ਬਿਦ ਕੀਤੀ ਭਗਤ ਕਮਾਈ ਦੁਆਰਾ ਉਸ ਨੂੰ ਸਦੀਵ ਕਾਲੀ ਸੁਖ ਪ੍ਰਾਪਤ ਹੋ ਜਾਂਦਾ ਹੈ। ਪ੍ਰੰਤੂ ਇਹ ਭਗਤ ਕਮਾਈ ਸੱਚੇ ਗੁਰੂ ਦੇ ਪ੍ਰਸਾਦ ਪਰਾਇਣੀ ਆਸਰੇ ਤੋਂ ਬਿਹੂਣ ਨਹੀਂ ਬਣ ਆਉਂਦੀ। ਜਿਨ੍ਹਾਂ ਵਡਭਾਗੇ ਜਗਿਆਸੂ ਜਨਾਂ ਨੇ ਪੂਰਨ ਗੁਰਮਤ ਮਰਿਆਦਾ ਅਨੁਸਾਰ ਸਤਿਗੁਰੂ ਨੂੰ ਧਾਰਨ ਕੀਤਾ ਹੈ ਅਤੇ ਜੋ ਗੁਰਸਿੱਖ ਇਸ ਬਿਦ ਸਤਿਗੁਰੂ ਨੂੰ ਧਾਰਨ ਕਰਕੇ ਸਗੁਰੇ ਹੋ ਕੇ ਸਦੀਵ ਸਤਿਗੁਰੂ ਦੀ ਆਗਿਆ ਦੇ ਪ੍ਰਾਇਣ ਹੀ ਹੋਏ ਰਹੇ ਹਨ ਤਿਨ੍ਹਾਂ ਨੂੰ ਹੀ ਇਹ ਬਿਦ ਪ੍ਰਾਪਤ ਹੋਈ ਹੈ ਭਗਤ ਕਮਾਈ ਦੀ। ਗੁਰੂ ਸਤਿਗੁਰੂ ਤੋਂ ਬੇਮੁਖ ਅਗਿਆਤ ਅਤੇ ਨਿਗੁਰੀ ਹੋਰ ਲੁਕਾਈ ਭੁੱਲੀ ਹੀ ਫਿਰਦੀ ਹੈ। ਗੁਰਮਾਰਗ ਗੁਰ ਦੀਖਿਆ ਗੁਰਮਤ ਮਤ ਤੋਂ ਭੁੱਲੀ ਭਟਕੀ ਹੋਈ ਲੁਕਾਈ ਭਾਵੇਂ ਆਪਣੀਆਂ ਅਤੇ ਅਨਮਤਾਂ ਤੋਂ ਸਹੇੜੀਆਂ ਅਨੇਕ ਸਹਿਜ ਸਹੰਸਰ ਸਿਆਣਪਾਂ ਕਰਕੇ ਕਿਤਨੀ ਹੀ ਸਿਆਣੀ ਬਣੀ ਫਿਰਦੀ ਹੈ ਪਰ ਉਹ ਭਰਮ ਭੁੱਲੀ ਹੋਈ ਇਆਣੀ ਦੀ ਇਆਣੀ ਹੀ ਹੈ। ਗੁਰੂ ਅਤੇ ਗੁਰੂ ਦੀ ਦੀਖਿਆ ਗੁਰਮਤ ਤੋਂ ਕੁੱਥੇ ਅਗਿਆਤ ਮਨਮੁਖੀ ਗੁਰਮਤ ਤਤ ਗਿਆਨ ਤੋਂ ਫੋਕੇ ਅਤੇ ਵਿਰਵੇ ਖਾਲਮ ਖਾਲੀ ਹੀ ਫਿਰਦੇ ਹਨ ਉਹ ਚਿਲਲਾਉਣਗੇ ਅਤੇ ਸਦਾ ਦੁੱਖ ਹੀ ਦੁੱਖ ਭੋਗਣਗੇ ਕਿਉਂਕਿ ਗੁਰਵਾਕ ਹੈ। ਸੁਖ ਨਾਹੀ ਰੇ ਹਰ ਭਗਤ ਬਿਨਾ। ਗੌੜੀ ਚੇਤੀ ਮਹੱਲਾ ਪੰਜਵਾਂ। ਹਰ ਕੀ ਭਗਤ ਬਿਨਾ ਮਰ ਮਰ ਰੁਨਿਆ। ਆਸਾ ਮਹੱਲਾ ਪੰਜਵਾਂ। ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਭਗਤ ਬਿਹੂਨਾ ਜਗ ਬਹੁ ਰਾਨਾ। ਰਾਮ ਕਲੀ ਮਹੱਲਾ ਪਹਿਲਾ। ਚੌ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ। ਭਗਤੀ ਭਾਏ ਵਿਹੂਣਿਆ ਮੂੰਹ ਕਾਲਾ ਪਤ ਖੋਏ। ਸ੍ਰੀ ਰਾਗ ਮਹੱਲਾ ਪਹਿਲਾ। ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ। ਸੂਹੀ ਮਹੱਲਾ ਤੀਜਾ। ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ। ਗੌਂਡ ਮਹੱਲਾ ਪੰਜਵਾਂ। ਲੱਖ ਚੁਰਾਸੀ ਆਪ ਉਪਾਏ, ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਬਿਨ ਭਗਤੀ ਵਿਸ਼ਟਾ ਵਿਚ ਵਾਸਾ, ਵਿਸ਼ਟਾ ਵਿਚ ਫਿਰ ਪਾਇੰਦਾ, ਮਾਰੂ ਮਹਲਾ ਤੀਜਾ। ਏਕਾ ਭਗਤ ਏਕੋ ਹੈ ਭਾਉ, ਬਿਨ ਭੈ ਭਗਤੀ ਆਵੋ ਜਾਓ, ਬਸੰਤ ਮਹਲਾ ਪਹਿਲਾ। ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ, ਬਿਖਿਆ ਰਾਤਾ ਸਵਾਨ ਜੈਸੇ, ਬਿਲਾਵਲ ਮਹਲਾ ਪੰਜਵਾਂ। ਬਿਨ ਭੈ ਭਗਤੀ ਜਨਮ ਬਿਰੰਥ, ਹਰ ਗੁਣ ਗਾਵੇ ਮਿਲ ਪਰਮਾਰੰਥ, ਆਸਾ ਮਹਲਾ ਪਹਿਲਾ। ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ, ਬਿਲਾਵਲ ਮਹਲਾ ਪਹਿਲਾ। ਬਿਨ ਗੁਰ ਭਗਤ ਨਾ ਭਾਉ ਹੋਏ, ਬਸੰਤ ਮਹਲਾ ਪਹਿਲਾ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ, ਸ੍ਰੀ ਰਾਗ ਮਹਿਲਾ ਤੀਜਾ। ਜਿਸ ਨਾਮ ਨੂੰ ਸਮਗਰ ਗੁਰਬਾਣੀ ਦੀ ਤੁਕੋ ਤੁਕ ਨਿਖਰਵੇਂ ਨਿਰਣੇ ਸਹਿਤ ਦ੍ਰਿੜਾਉਂਦੀ ਹੈ, ਉਸ ਨਾਮ ਨੂੰ ਵਿਚਾਰਸ਼ੀਲ ਟੀਕਾਕਾਰ ਜੀ ਬਾਹਰੋਂ ਹੀ ਢੂੰਡਣ ਖੋਜਣ ਵਿਚ ਖਲਤ ਮਲਤ ਹੋ ਗਏ। ਗੁਰਮਤ ਦਰਸਾਏ ਨਾਮ ਜਾਪ ਦੇ ਥਾਉ, ਨਾਮ ਦਾ ਮਨ ਮੰਨਿਆ ਖਿਆਲ ਹੀ ਉਨ੍ਹਾਂ ਨੂੰ ਭਾਇਆ। ਜੋ ਰਤਨ ਪਦਾਰਥ ਨਾਮ ਗੁਰਬਾਣੀ ਰੂਪੀ ਗੁਰ ਗੁਮ ਫਾਹੇ ਗੁਣਾ ਵਿਚ ਗੁੰਦ ਗੁੰਦ ਕੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੇ ਫੇਰ ਨਿਰਾਲਾ ਕਾਢ ਤਲੀ ਦਿਖਲਾ ਦਿੱਤਾ ਹੈ, ਉਸ ਦਾ ਲਾਹਾ ਲਾ ਪਰਥਾਏ ਢੂੰਡਣ ਖੋਜਣ ਲਈ ਕਿਉਂ ਗੁਮਰਾਹ ਹੁੰਦੇ ਤੇ ਹੋਰਨਾਂ ਨੂੰ ਗੁਮਰਾਹ ਕਰ ਰਹੇ ਹਨ। ਦੇਖੋ ਇਹ ਗੁਰਵਾਕ ਕੀ ਸਾਖਾ ਭਰਦਾ ਹੈ। ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ, ਰਾਮ ਲਾਹਾ ਲਾਭ ਹਰ ਭਗਤ ਹੈ, ਗੁਣ ਮੈਂ ਗੁਣੀ ਸਮਾਈ, ਰਾਮ ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ ਲਾਹਾ ਭਗਤ ਸੈ ਸਾਰੇ, ਬਿਨ ਭਗਤੀ ਸੁਖ ਨ ਹੋਈ, ਦੂਜੈ ਪਤ ਖੋਈ, ਗੁਰਮਤ ਨਾਮ ਅਧਾਰੇ, ਵੱਖਰ ਨਾਮ ਸਦਾ ਲਾਭ ਹੈ, ਜਿਸ ਨੂੰ ਏਤ ਵਾਪਾਰ ਲਾਏ, ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ ਬੁਝਾਏ, ਵਡਹੰਸ ਮਹਿਲਾ ਤੀਜਾ। ਇਸ ਗੁਰਵਾਕ ਅੰਦਰ ਸਿੱਖਾਂ ਪ੍ਰਤੀ ਉਪਦੇਸ਼ਮਈ ਇਹ ਹੁਕਮ ਹੈ ਕਿ ਉਸ ਨਾਮ ਰੂਪੀ ਰਤਨ ਪਦਾਰਥ ਨੂੰ ਵਣਜੀਐ ਵਣਜਣਾ ਵਿਹਾਜਣਾ ਚਾਹੀਦਾ ਹੈ, ਜਿਸ ਨੂੰ ਸਤਿਗੁਰੂ ਨੇ ਸੱਚਖੰਡ ਤੋਂ ਲਿਆ ਕੇ ਸਿੱਖ ਪ੍ਰਤੀ ਬੁਝਾਏ ਦਿੱਤਾ ਹੈ। ਇਸ ਨਵਨਿਧ ਨਾਮ ਨੂੰ ਵਣਜਣ ਦੇ ਆਹਰ ਵਿਚ ਲੱਗਣ ਲਈ ਗੁਰਸਿੱਖਾਂ ਨੂੰ ਗੁਣੀ ਅਕਾਲ ਪੁਰਖ ਦੇ ਗੁਣ ਵਿਥਾਰਨ ਦੀਆਂ ਅਤੁੱਟ ਕਮਾਈਆਂ ਦੇ ਲਾਹੇ ਲੈਣੇ ਅਵਸ਼ ਲਾਜ਼ਮੀ ਹਨ। ਪਰੰਤੂ ਗੁਣਾਂ ਵਿਚ ਗੁਣੀ ਸਮਾਇਆ ਪ੍ਰਤੱਖ ਉਨ੍ਹਾਂ ਨੂੰ ਹੀ ਨਜ਼ਰ ਆਉਂਦਾ ਹੈ ਜਿਨ੍ਹਾਂ ਨੂੰ ਆਪ ਸਤਿਗੁਰੂ ਗੁਰਦੇਵ ਦੇ ਰਾਹੀਂ ਬੁਝਾਏ ਦੇਵੈ, ਅਤੇ ਜਿਸ ਨੇ ਇਹ ਪਰਮ ਪਰਮਾਰਥੀ ਬੁਝਣਾ ਬੁਝ ਲਈ ਹੈ, ਉਸੇ ਨੂੰ ਇਹ ਗੱਲ ਨਿਸ਼ਚਿਤ ਹੋਈ ਹੈ ਕਿ ਇਸ ਸੰਸਾਰ ਵਿਚ ਸੱਚਾ ਲਾਹਾ ਮਨੁੱਖਾ ਦੇ ਧਾਰਨ ਦਾ ਹਰ ਭਗਤੀ ਹੀ ਹੈ। ਨਾਮ ਭਗਤੀ ਤੋਂ ਵੰਝਣਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਦਤ ਕਰਾਉਂਦੇ ਹਨ ਕਿ ਇਸ ਗੁਰੂ ਦ੍ਰਿੜਾਏ ਗੁਰਮਤ ਮਾਰਗੀ ਭਗਤੀ ਬਿਨਾਂ ਸੱਚੇ ਸੁਖ ਦੀ ਵਾਸਤਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਬਸ ਹੁੰਦੀ ਹੈ ਤਾਂ ਕੇਵਲ ਗੁਰਮਤ ਨਾਮ ਅਧਾਰਨੀ ਭਗਤੀ ਦੁਆਰਾ ਹੁੰਦੀ ਹੈ। ਜੋ ਇਸ ਭਗਤੀ ਗੁਰੂ ਘਰ ਵਾਲੀ ਭਗਤੀ ਨੂੰ ਛੱਡ ਕੇ ਦੂਜੇ ਭਾਵ ਦੀ ਭਗਤੀ ਵਿਖੇ ਪਰਵਿਰਤ ਹੁੰਦੇ ਹਨ, ਉਨ੍ਹਾਂ ਨੂੰ ਐਸਾ ਕਰਕੇ ਸੱਚ ਸਮਝੋ ਕਿ ਆਪਣੀ ਪਤ ਪ੍ਰਤੀਤ ਖੋ ਲਈ ਹੈ। ਹੋਰ ਦੂਜੇ ਭਾਵ ਦੀਆਂ ਅਹਨਮਤ ਵਿਸਥਾਰਿਤ ਮਨਮੁਖਾਈ ਭਗਤੀਆਂ ਯੋਗ ਜੁਗਤੀਆਂ ਕਿਸੇ ਲੇਖੇ ਨਹੀਂ ਅਤੇ ਉਹਨਾਂ ਦੇ ਕਰਨ ਦਾ ਕੋਈ ਲਾਭ ਲਾਹਾ ਨਹੀਂ। ਲਾਭ ਲਾਹਾ ਹੈ ਤਾਂ ਗੁਰਮਤ ਆਦਰਸ਼ਨੀ ਭਗਤੀ ਵਿੱਚ ਹੈ। ਗੁਰਮਤ ਭਗਤ ਕਮਾਈ ਵਾਲਾ ਵਿਹਾਜਿਆ ਵੱਖਰ ਨਾਮ ਇੱਕ ਐਸਾ ਲਾਭ ਲਾਹਾ ਹੈ ਕਿ ਜਿਸ ਵਿੱਚ ਸਦਾ ਵਾਧਾ ਹੀ ਵਾਧਾ ਹੈ, ਕਦੇ ਟੋਟਾ ਨਹੀਂ। ਪਰ ਜਿਸ ਨੂੰ ਆਪ ਗੁਰੂ ਕਰਤਾਰ ਇਸ ਵਣਜ ਵਪਾਰ ਵਿੱਚ ਲਾ ਦੇਵੇ, ਬਸ ਉਸੇ ਨੂੰ ਹੀ ਲਾਹਾ ਸਦਾ ਲਾਭ ਵਾਲਾ ਹੈ। ਹਾਂ, ਇਹ ਨਾਮ ਰੂਪੀ ਰਤਨ ਪਦਾਰਥ ਤਦ ਹੀ ਵਣਜੀ ਦਾ ਹੈ ਜਾਂ ਆਪ ਸਤਿਗੁਰੂ ਬੁਝਾਏ ਦੇਵੇ। ਇਸ ਨਾਮ ਰੂਪੀ ਰਤਨ ਨੂੰ ਲਿਖਾਉਣ ਹਾਰੇ ਗੁਣੀ ਦੇ ਗੁਣ ਹਨ, ਪਰੰਤੂ ਗੁਣੀ ਦੇ ਇਹ ਗੁਣ ਗੁਪਤ ਅਗੰਮੋ ਪ੍ਰਗਟ ਕਰਨ ਹਾਰਾ ਕੇਵਲ ਗੁਰੂ ਹੈ। ਇਸ ਪਰਥਾਏ ਇਹ ਗੁਰਵਾਕ ਆਉਂਦਾ ਹੈ, ਬਿਨ ਗੁਰ ਗੁਣ ਨਾ ਜਾਪਨੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਲਾਹੀ ਹੈ, ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹਲਾ ਤੀਜਾ। ਅਕਾਲ ਪੁਰਖ ਦੇ ਅਕਾਲੀ ਗੁਣਾ ਰੂਪੀ ਗੁਰਬਾਣੀ ਅਲੱਖ ਗੁਪਤ ਅਗਮ ਤੋਂ ਜਦ ਪ੍ਰਗਟ ਪਹਾਰੇ ਜਾਪੀ, ਤਾਂ ਕੇਵਲ ਸਤਿਗੁਰੂ ਦੁਆਰਾ ਹੀ ਜਾਪੀ। ਸਤਿਗੁਰੂ ਬਾਝੋਂ ਇਹ ਅਕਾਲੀ ਗੁਣ ਪ੍ਰਗਟ ਪਹਾਰੇ ਕਦੇ ਨਹੀਂ ਜਾਪ ਸਕਦੇ, ਕਦੇ ਵੀ ਗੁਪਤੋਂ ਪ੍ਰਗਟ ਨਹੀਂ ਹੋ ਸਕਦੇ, ਅਤੇ ਇਨ੍ਹਾਂ ਗੁਪਤੋਂ ਪ੍ਰਗਟ ਹੋਏ ਗੁਣਾਂ ਬਿਹੂਣ ਭਗਤੀ ਕਿਸੇ ਤੋਂ ਵੀ ਨਹੀਂ ਹੋ ਸਕਦੀ। ਭਗਤ ਵਛਲ ਵਾਹਿਗੁਰੂ ਅਕਾਲ ਪੁਰਖ ਭਗਤੀ ਦੁਆਰਾ ਹੀ ਵਸ ਆਉਂਦਾ ਹੈ। ਬਸ ਜਦੋਂ ਇਸ ਭਗਤੀ ਦੁਆਰਾ ਭਗਤ ਵਛਲ ਸਾਹਿਬ ਜੋਤ ਜਗਨੀਸ਼ਨੀ ਰਸ ਰਵਨੀਸ਼ਨੀ ਪ੍ਰਕਾਸ਼ ਦੇ ਪਸਰਾਓ ਵਿੱਚ ਘੱਟ ਅੰਤਰ ਵਸ ਗਿਆ, ਬਸ ਤਦ ਨਿਸ਼ਚੇ ਕਰ ਜਾਣ ਲਵੋ ਕਿ ਇਹ ਤਿਸ ਪ੍ਰੀਤਮ ਪ੍ਰਭੂ ਜੀ ਦਾ ਸਹਿਜ ਮਿਲਾਵਾ ਹੈ। ਇਸ ਮੇਲ ਮਿਲਾਵੇ ਵਾਲੇ ਘੱਟ ਅੰਤਰੀ ਤੇ ਸਹਿਜ ਬਵਸਥਨੀ ਮਿਲਾਪ ਦੀ ਦਸ਼ਾ ਵਿਚ ਵੀ ਜੋ ਸਨਮੁਖ ਸਾਕਸ਼ਾਤਕਾਰੀ ਸਰੂਪ ਦਰਸ਼ਨ ਪੇਖ ਪੇਖ ਅਤੇ ਬਿਸਮ ਹੋਏ ਹੋਏ ਫੇਰ ਵੀ ਵਾਹ ਵਾਹ ਚਵੀ ਜਾਂਦੇ ਹਨ ਅਤੇ ਬਿਸਮਾਦ ਰੰਗਾਂ ਵਿਚ ਰੰਗੀਜ ਕੇ ਸੱਚੀ ਗੁਰ ਸ਼ਬਦ ਵਿਗਾਸਨੀ ਸਿਫਤ ਸਲਾਹ ਕਰੀ ਜਾਂਦੇ ਹਨ। ਉਹੀ ਪੁਰਖ ਪੂਰਨ ਵਡਭਾਗੇ ਅਤੇ ਪੁੱਗ ਖਲੋਏ ਹੋਏ ਗੁਰਮੁਖ ਸੰਤ ਹਨ, ਸੱਚੀ ਸਿਫਤ ਸਲਾਹ ਕਰਦੇ ਹੀ ਉਹੀ ਹਨ। ਸੱਚੀ ਸਿਫਤ ਸਲਾਹ ਦਾ ਸੱਚਾ ਸੁਆਦ ਤਿੰਨਾਂ ਗੁਰਮੁਖ ਭਗਤ ਜਨਾਂ ਨੂੰ ਆਉਂਦਾ ਹੈ ਜੋ ਸਮਰਥਕ ਦਰਸ਼ਨ ਸਾਹਮਣੇ ਦੇਖ ਕੇ ਸੁੰਦਰ ਸੁਆਮੀ ਸਾਹਿਬ ਵਾਹਿਗੁਰੂ ਦੇ ਰੂਪ ਅਪਾਰਾ ਨੂੰ ਸਲਾਹ ਕੇ ਨਹੀਂ ਰਜਦੇ। ਜਿਉਂ ਜਿਉਂ ਸੁੰਦਰ ਦਰਸ਼ਨ ਰੂਪ ਅਪਾਰ ਨੂੰ ਸਨਮੁਖ ਪੇਖ ਬਿਸਮਾਦ ਹੁੰਦੇ ਹਨ, ਤਿਉਂ ਤਿਉਂ ਆਪ ਮੁਹਾਰੀ ਵਾਹ ਬਿਸਮਾਦ ਧੁਨੀ ਵਾਲੀ ਸਿਫਤ ਸਲਾਹ ਸਨਮੁਖ ਦਿਦਾਰੀਏ ਦਰਸ਼ਨ ਕਰਨ ਹਾਰੇ ਭਗਤ ਜਨਾਂ ਦੀ ਜੋਤ ਕਿਰਨ ਰਵੀ ਦਿਵ ਆਨੰਦ ਲਤੀਫੀ ਰੁਮਾਲਵੀ ਵਿਚੋਂ ਨਿਕਲਦੀ ਹੈ। ਸੁਣਿਆ ਦੀ ਛੇਕੜਲੀ ਪੌੜੀ ਦੀ ਤੀਜੀ ਪੰਕਤੀ ਸੁਣਿਆ ਅੰਧੇ ਪਾਵੇਂ ਰਾਹ ਦਾ ਅਰਥ ਕਰਦੇ ਹੋਏ ਟੀਕਾਕਾਰ ਜੀ ਇਹ ਤਾਂ ਲਿਖਦੇ ਹਨ ਕਿ ਨਾਮ ਦੇ ਸੁਣਨ ਨਾਲ ਆਤਮਕ ਨੇਤਰਹੀਣ ਪੁਰਸ਼ਾਂ ਨੂੰ ਅਸਲੀ ਰਾਹ ਦਿਸਦਾ ਹੈ, ਪਰ ਇਹ ਨਹੀਂ ਦੱਸਦੇ ਕਿ ਅਸਲੀ ਰਾਹ ਦਿਖਾਉਣ ਵਾਲੇ ਆਤਮਕ ਨੇਤਰ ਕਿਹੜੇ ਨਾਮ ਦੇ ਸੁਣਿਆ ਖੁੱਲਦੇ ਹਨ। ਭਾਵੇਂ ਇੱਥੇ ਇਸ ਘੁੰਡੀ ਨੂੰ ਸਪਸ਼ਟ ਤਾਂ ਨਹੀਂ ਕਰਦੇ, ਪਰ ਉਨ੍ਹਾਂ ਦਾ ਭਾਵ ਮੁੱਢਲੀ ਮੁੱਖ ਬੰਦਨੀ ਨਾਮ ਵਿਆਖਿਆ ਨੂੰ ਵਿਚਾਰ ਕੇ ਇਹੀ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਮੁਰਾਦ ਇਸ ਨਾਮ ਤੋਂ ਗੁਪਤ ਨਾਮ ਤੋਂ ਨਹੀਂ ਜੋ ਸਤਿਗੁਰਾਂ ਨੇ ਗੁਰਸਿੱਖਾਂ ਪ੍ਰਤੀ ਦ੍ਰਿੜਾਇਆ ਹੈ, ਬਲਕਿ ਉਹ ਨਾਮ ਹੈ ਜੋ ਨਿਜ ਸਰੋਤੋਂ ਮੈਡੀਟੇਸ਼ਨ ਅਥਵਾ ਸੁਣੇ ਸੁਣਾਏ ਯੋਗ ਦੀ ਸਾਧਨਾ ਦੁਆਰਾ ਉਨ੍ਹਾਂ ਦੀ ਨਿਜ ਖੋਜ ਤੋਂ ਦਸਮ ਦੁਆਰ ਵਿਖੇ ਜਾ ਕੇ ਸੁਣਾਈ ਦਿੰਦਾ ਹੈ, ਜਿਸ ਦੀ ਬਾਬਤ ਉਹ ਲਿਖਦੇ ਹਨ ਕਿ ਹਰ ਕੋਈ ਸਿੱਖ ਅਸਿੱਖ ਇਸ ਗੱਲ ਦਾ ਪਰਤਾਵਾ ਕਰਕੇ ਵੇਖ ਸਕਦਾ ਹੈ, ਜਿਸ ਨੂੰ ਉਹ ਆਮ ਵਿਚਾਰ ਵੀ ਆਖਦੇ ਹਨ। ਜੋ ਆਮ ਵਿਚਾਰ ਦੁਆਰਾ ਜਣਾ ਕਣਾ ਸਿੱਖ ਅਸਿੱਖ ਵੀ ਮਨ ਮਰਜ਼ੀ ਦੀ ਮੈਡੀਟੇਸ਼ਨੀ ਖੋਜ ਦੁਆਰਾ ਨਾਮ ਸੁਣ ਸਕਦਾ ਹੈ ਅਤੇ ਇਸ ਨੂੰ ਸੁਣ ਕੇ ਆਤਮ ਨੇਤਰਾਹੀਣ ਆਦਮੀਆਂ ਨੂੰ ਅਸਲੀ ਰਾਹ ਲੱਭ ਜਾਂਦਾ ਹੈ, ਤਾਂ ਗੁਰਮਤ ਮਾਰਗ ਦੇ ਧਾਰਨ ਕਰਨ ਦੀ ਲੋੜ ਤਾਂ ਕਿਸੇ ਨੂੰ ਨਾ ਰਹੀ। ਨਾ ਹੀ ਗੁਰੂ ਨਾਨਕ ਦੱਸੇ ਪਾਤਸ਼ਾਹੀਆਂ ਦੇ ਸਾਕਸ਼ਾਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀਖਿਆ ਸਿੱਖਿਆ ਗ੍ਰਹਿਣ ਕਰਨ ਦੀ ਕਿਸੇ ਨੂੰ ਲੋੜ ਹੈ? ਗੁਰਮਤ ਵਿਲੱਖਣਤਾ ਤਾਂ ਕੀ ਰਹਿਣੀ ਸੀ? ਗੁਰਮਤ ਮਹੱਤਤਾ ਦੀ ਸਧਾਰਨਤਾ ਵੀ ਮਫਹੂਮ ਨਹੀਂ ਰਹਿੰਦੀ। ਮਾਨੋ ਅਸਲੀ ਰਾਹ ਲੱਭਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸੁਣਨ ਦੀ ਲੋੜ ਹੀ ਨਹੀਂ। ਜੇ ਆਤਮ ਨੇਤਰ ਨਾਮ ਸੁਣੇ ਬਿਨਾਂ ਹੀ ਖੁੱਲ ਪੈਣ ਤਾਂ ਗੁਰੂ ਘਰ ਦੀ ਨਾਮ ਦਾਤ ਵਾਲੀ ਦੀਖਿਆ ਕੋਈ ਕਿਉਂ ਲਵੇ ਸੁਣੇਗਾ? ਊਹਾਂ ਤੋ ਜਾਈਐ ਜੋ ਈਹਾਂ ਨਾ ਹੋਏ, ਗੁਰਵਾਕ ਦੇ ਉਲਟ ਇਥੋਂ ਇਹ ਮਤ ਮਿਲਦੀ ਹੈ ਕਿ ਈਹਾਂ ਤੋ ਆਈਐ ਜੋ ਊਹਾਂ ਨਾ ਹੋਏ। ਦੇਖੋ ਈਹਾਂ ਊਹਾਂ ਦੀ ਪਰਖ ਦਾ ਨਿਤਾਰਾ। ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨ ਪਛਾਣੈ, ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੈ ਤ੍ਰਿਬਿਧ ਮਾਇਆ, ਮਨਮੁਖ ਨਾ ਬੂਝੈ ਦੂਜੇ ਭਾਇਆ, ਤ੍ਰੈ ਗੁਣ ਪੜ੍ਹੈ ਹਰ ਏਕ ਨ ਜਾਣੈ, ਬਿਨ ਬੂਝੇ ਦੁਖ ਪਾਵਣਿਆ। ਮਾਜ ਮਹਿਲਾ ਤੀਜਾ। ਕੈਸੀ ਹੈ ਊਹਾਂ ਈਹਾਂ ਦੀ ਨਿਖਾਰਵੀਂ ਪਰਖ ਪੜਤਾਲ। ਵੇਦ ਸ਼ਾਸਤਰ ਵਿਚ ਤਾਂ ਨਿਰੀ ਤ੍ਰਿਬਿਦ ਮਾਇਆ ਦੀ ਤ੍ਰੈ ਗੁਣੀ ਅਵਿਧ ਵਿਦਿਆ ਹੀ ਭਰੀ ਪਈ ਹੈ। ਭਲਾ ਇਨ੍ਹਾਂ ਦੇ ਘੋਖਣ ਹਾਰਿਆਂ ਨੂੰ ਇਥੋਂ ਅਗਿਆਨ ਮਤੀ ਸਦਾ ਅੰਧਿਆਰਾ ਤੋਂ ਬਿਨਾਂ ਹੋਰ ਕੀ ਲੱਭਣਾ ਹੈ? ਵੇਦਾਂ ਪੁਰਾਣਾ ਯੋਗ ਸ਼ਾਸਤਰਾਂ ਨੂੰ ਪੜ੍ਹ ਕੇ ਹਰ ਰਸ ਕੀ ਆਉਣਾ ਸੀ? ਇਥੋਂ ਤਾਂ ਅਗਿਆਨ ਮਤਾਂ ਦਾ ਉਪਦੇਸ਼ ਹੀ ਮਿਲਦਾ ਹੈ, ਜਿਸ ਤੋਂ ਸਦਾ ਹਨੇਰੇ ਵਿਚ ਹੀ ਰਹੀਦਾ ਹੈ। ਸੋ ਇਨ੍ਹਾਂ ਨੂੰ ਪੜ੍ਹਨ ਸੁਣਨ ਹਾਰੇ ਮਾਇਆ ਦੇ ਤ੍ਰੈ ਗੁਣੀ ਮੋਹ ਵਿਚ ਮੱਤੇ ਵਾਦ ਹੀ ਵਖਾਣਦੇ ਰਹਿੰਦੇ ਹਨ। ਗਿਆਨ ਦਾ ਚਾਨਣ ਗੁਰਮੁਖਾਂ ਗੁਰੂ ਸਵਾਰੇ ਗੁਰ ਦੀਖਿਆ ਕਮਾਵਣ ਹਾਰੇ ਗੁਰਸਿੱਖਾਂ ਨੂੰ ਹੀ ਹੁੰਦਾ ਹੈ। ਉਹ ਗੁਰਮਤ ਤਤ ਦੀਖਿਆ ਦੀ ਬੂਝ ਬੁਝ ਕੇ ਹਰ ਗੁਣ ਗਾਵਣ ਵਿਖੇ ਹੀ ਤਤਪਰ ਹੋਏ ਰਹਿੰਦੇ ਹਨ। ਵੇਦ ਦੀ ਤ੍ਰੈ ਗੁਣੀ ਵਿਦਿਆ ਜੋ ਪੜ ਪੜ ਘੋਖਦੇ ਹਨ ਉਨ੍ਹਾਂ ਨੂੰ ਤਤ ਵਸਤੂ ਦੀ ਸੋਝੀ ਸਾਰ ਨਹੀਂ ਹੋ ਸਕਦੀ। ਉਹ ਮੂਲੋਂ ਮੁੱਢੋਂ ਹੀ ਭੁੱਲੇ ਹੋਏ ਹਨ। ਉਨ੍ਹਾਂ ਨੂੰ ਗੁਰ ਸ਼ਬਦ ਰੂਪੀ ਤਤ ਸਾਰ ਗੁਰਮੰਤਰੀ ਗੁਰਦੀਖਿਆ ਦੀ ਸਾਰ ਹੀ ਨਹੀਂ ਹੋ ਸਕਦੀ। ਉਨ੍ਹਾਂ ਤ੍ਰੈ ਗੁਣੀ ਮੋਹ ਮਮਤਾ ਵਿਚ ਖਚਤ ਹੋਇਆਂ ਨੂੰ ਸੁਝਦਾ ਹੀ ਕੁਝ ਨਹੀਂ। ਹਰੀ ਪਰਮਾਤਮਾ ਪਾਇਆ ਜਾ ਸਕਦਾ ਹੈ ਤਾਂ ਗੁਰ ਸ਼ਬਦ ਮਾਰਗ ਦੁਆਰਾ ਹੀ ਪਾਇਆ ਜਾ ਸਕਦਾ ਹੈ। ਸਹਿਸ ਸਿਆਣਪੀ ਮਤਾਂ ਵਿਚੋਂ ਸਭ ਤੋਂ ਵੱਡਾ ਮਤ ਵੇਦ ਹੈ। ਸੋ ਵੇਦ ਤਾਂ ਤ੍ਰਿਬਿਧ ਮਾਇਆ ਦਾ ਹੀ ਪ੍ਰਤਿਪਾਦਨ ਕਰਾਉਂਦਾ ਹੈ। ਸੋ ਉਸ ਨੂੰ ਪੜਨ ਹਾਰੇ ਦੂਜੇ ਭਾਵ ਦੀ ਉਪਾਸ਼ਨਾ ਵਿੱਚ ਹੀ ਸਾਰੀ ਉਮਰ ਲੱਗੇ ਰਹਿੰਦੇ ਹਨ ਅਤੇ ਆਪਣਾ ਜਨਮ ਅਕਾਰਥ ਗਵਾ ਲੈਂਦੇ ਹਨ, ਤਾਂ ਤੇ ਦੂਜੇ ਭਾਵ ਵਿੱਚ ਲੱਗੇ ਰੱਤੇ ਮਨਮੁਖੀ ਅਜਾਣ ਮਾਣੂਆਂ ਨੂੰ ਤਤ ਵੱਥ ਦੀ ਕੀ ਸੂਝਬੂਝ ਸਾਰ ਹੋ ਸਕਦੀ ਹੈ। ਤ੍ਰੈਗੁਣੀ ਵਿਦਿਆ ਵਾਲੇ ਵੇਦਾਂ ਨੂੰ ਪੜਨ ਸੁਣਨ ਹਾਰੇ ਇੱਕ ਅਕਾਲ ਪੁਰਖ ਦੀ ਅਨਨ ਉਪਾਸ਼ਨਾ ਨੂੰ ਜਾਣਨ ਪਛਾਣਨ ਦੀ ਸੂਝਬੂਝ ਹੀ ਨਹੀਂ ਰੱਖ ਸਕਦੇ। ਬਿਨਾਂ ਇਸ ਸੂਝਬੂਝ ਦੇ ਉਹ ਦੁੱਖ ਭੋਗਦੇ ਹਨ। ਜਿਸ ਨੂੰ ਇਸ ਤ੍ਰੈਗੁਣੀ ਤ੍ਰਿਵਿਧ ਵੇਦ ਸ਼ਾਸਤਰੀ ਵਿਦਿਆ ਦਾ ਹਿੜ ਬਿਸੀ ਹਿਤਕਾਰ ਹੈ, ਸੋ ਐਸਾ ਹਿੜ ਬਿਸੀ ਹਿਤਕਾਰ ਰੱਖਣ ਹਾਰਾ ਜਨਮ ਮਰਨ ਦੇ ਲੱਖ ਚੁਰਾਸੀ ਵਾਲੇ ਗੇੜ ਵਿੱਚ ਹੀ ਮੁੜ ਮੁੜ ਭੌਂਦਾ ਰਹਿੰਦਾ ਹੈ, ਕਿਉਂਕਿ ਜਿਨ੍ਹਾਂ ਵੇਦਾਂ ਨੂੰ ਉਹ ਘੋਖਦਾ ਹੈ ਉਹ ਤਾਂ ਚਾਰੇ ਵੇਦ ਤ੍ਰੈਗੁਣੀ ਆਕਾਰ ਦਾ ਹੀ ਵਿਸਥਾਰ ਕਰਦੇ ਹਨ ਅਤੇ ਤੀਨ ਅਵਸਥਾ ਦਾ ਹੀ ਵਖਿਆਨ ਕਰਦੇ ਹਨ। ਤੁਰਿਆ ਅਵਸਥਾ ਦਾ ਉਨ੍ਹਾਂ ਨੂੰ ਸਾਨ ਗੁਮਾਨ ਹੀ ਨਹੀਂ ਕਿ ਕਿਸ ਬਲਾ ਦਾ ਨਾਉ ਹੈ। ਇਹ ਤੁਰਿਆ ਅਵਸਥਾ ਸਤਿਗੁਰੂ ਦੁਆਰਾ ਹੀ ਜਾਣੀ ਜਾਂਦੀ ਹੈ, ਐਵੇਂ ਗੱਲਾਂ ਬਾਤਾਂ ਦੇ ਦਿਮਾਗੀ ਖਰੜ ਗਿਆਨ ਦੁਆਰਾ ਨਹੀਂ ਜਾਣੀ ਜਾਂਦੀ, ਨਾ ਹੀ ਚਾਰ ਵੇਦਾਂ ਤੇ ਖੱਟ ਸ਼ਾਸਤਰਾਂ ਦੇ ਘੋਖਣ ਨਾਲ ਪਛਾਣੀ ਜਾਂਦੀ ਹੈ। ਯਥਾ ਗੁਰਵਾਕ, ਜਨਮ ਮਰੈ ਤ੍ਰੈਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਵਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਗੌੜੀ ਮਹੱਲਾ ਪਹਿਲਾ। ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ, ਪੜਵਾਦ ਵਖਾਣੈ ਸਿਰ ਮਾਰੇ ਜਮ ਕਾਲਾ। ਗੌੜੀ ਮਹੱਲਾ ਤੀਜਾ। ਪੰਡਿਤ ਪੜੈ ਵਖਾਣੈ ਵੇਦ, ਅੰਤਰ ਵਸਤ ਨ ਜਾਣੈ ਭੇਦ, ਗੁਰਬਿਨ ਸੋਝੀ ਬੂਝ ਨ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ। ਆਸਾ ਮਹੱਲਾ ਪਹਿਲਾ। ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲੱਖ ਅਭੇਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮਤ ਪਾਏ ਸਹਿਜ ਸੇਵਾ। ਆਸਾ ਮਹੱਲਾ ਪਹਿਲਾ। ਵਾਹ ਕੈਸੀ ਨਿਖਾਰ ਕੀਤੀ ਇਸ ਗੁਰਵਾਕ ਨੇ, ਜਿਸ ਗੁਰਸਿੱਖ ਗੁਰਮੁਖ ਪਿਆਰੇ ਦਾ ਮਨ ਗੁਰਮਤ ਰਾਮ ਨਾਮ ਗੁਰਮੰਤਰ ਦੀ ਪਾਰਸ ਕਲਾ ਵਾਲੇ ਅਭਿਆਸ ਨਾਲ ਰੰਗਿਆ ਗਿਆ ਹੈ, ਉਸਨੇ ਇਸ ਗੁਰਮਤ ਨਾਮ ਅਭਿਆਸ ਕਮਾਈ ਦੀ ਸਹਿਜ ਸੇਵਾ ਨਾਲ ਹੀ ਅਲੱਖ ਅਭੇਵ ਪਾਰ ਬ੍ਰਹਮ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਹੀ ਪਾ ਪ੍ਰਗਟਾ ਲਿਆ ਹੈ। ਸਗਲੇ ਗਿਆਨ ਧਿਆਨ ਅਤੇ ਸਾਰੇ ਜਪ ਤਪ ਉਸਦੇ ਪਿੱਛੇ ਲੱਗੇ ਫਿਰਦੇ ਹਨ, ਉਨ੍ਹਾਂ ਦੇ ਕਰਨ ਕਰਾਉਣ ਦੀ ਉਸ ਨੂੰ ਕਾਈ ਆਕਾਂਖਿਆ ਹੀ ਨਹੀਂ ਰਹੀ। 18 ਪੁਰਾਣਾਂ, 6 ਸ਼ਾਸਤਰਾਂ ਅਤੇ 24 ਵੇਦਾਂ ਦੀ ਵਿਦਿਆ ਐਵੇਂ ਬਾਦ ਹੀ ਹੈ। ਇਨ੍ਹਾਂ ਵੇਦਾਂ ਪੁਰਾਣਾਂ ਨੇ ਤਤ ਬ੍ਰਹਮ ਵਿਦਿਆ ਰੂਪ ਵੱਤ ਦਾ ਭੇਦ ਹੀ ਨਹੀਂ ਜਾਤਾ। ਗੁਰੂ ਘਰ ਦੀ ਗੁਰਮਤ ਮਤ ਘੱਟ ਵਿਖੇ ਹੀ ਅਲੱਖ ਪਾਰ ਬ੍ਰਹਮ ਨੂੰ ਦਿਖਾਉਣ ਲਈ ਸਮਰੱਥ ਹੈ। ਬ੍ਰਹਮ ਵਿਦਿਆ ਤਤਵਥ ਕੇਵਲ ਗੁਰਮਤ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਯਥਾ ਗੁਰਵਾਕ, ਅਸ਼ਟਦਸੀ ਚੌ ਭੇਦ ਨ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਆਸਾ ਮਹੱਲਾ ਪਹਿਲਾ। ਅਨੇਕ ਅਨਮਤੀ ਸਮੂਹਾਂ ਦੇ ਸਮੂਹ ਇਸ ਸੰਸਾਰ ਸਾਗਰ ਤੋਂ ਤਰਨ ਲਈ ਵੇਦ ਸ਼ਾਸਤਰਾਂ ਨੂੰ ਪਏ ਘੋਖਦੇ ਹਨ ਅਤੇ ਅਨੇਕ ਪ੍ਰਕਾਰ ਦੇ ਅਨਮਤੀ ਕਰਮ ਧਰਮ ਕਿਰਿਆਮਈ ਜਪ ਤਪ ਪੂਜਾ ਯੋਗ ਸਾਧਨ ਕਮਾਉਂਦੇ ਫਿਰਦੇ ਹਨ, ਪਰੰਤੂ ਇਨ੍ਹਾਂ ਸਭਨਾਂ ਦੇ ਉੱਪਰ ਸਿਰ ਕਰਮਣ ਦੇ ਕਰਮਾਂ ਵਾਲਾ ਨਾਮ ਅਭਿਆਸ ਰੂਪੀ ਸੱਚਾ ਕਰਮ ਆਹਾਰ ਹੈ। ਯਥਾ ਗੁਰਵਾਕ, ਵੇਦ ਸ਼ਾਸਤਰ ਜਨ ਧਿਆਵੈ ਤਰਨ ਕੋ ਸੰਸਾਰ, ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ ਆਸਾ ਮਹਲਾ ਪੰਜਵਾਂ ਤਾਂ ਤੇ ਗੁਰਮਤ ਨਾਮ ਨੂੰ ਹੀ ਸੁਣਨ ਨਾਲ ਕੁਰਾਹੇ ਪਏ ਗੁਮਰਾਹ ਅਗਿਆਨ ਅੰਧਲੇ ਪੁਰਸ਼ ਸੱਚੇ ਰਾਹੇ ਪੈ ਸਕਦੇ ਹਨ ਅਤੇ ਸੱਚੇ ਧਰਮ ਮਾਰਗੀ ਰਾਹ ਨੂੰ ਪਾ ਸਕਦੇ ਹਨ ਐਵੇਂ ਨਹੀਂ